ਆਸਾ ਮਹੱਲਾ ਪਹਿਲਾ ਏਕ ਨ ਭਰੀਆ ਗੁਣ ਕਰ ਧੋਵਾਂ ਮੇਰਾ ਸਹੁ ਜਾਗੈ ਹਉ ਨਿਸ ਪਰ ਸੋਵਾਂ। ਹੁਣ ਜਗਿਆਸੂ ਰੂਪ ਇਸਤਰੀ ਮਹਾਤਮਾ ਅੱਗੇ ਬੇਨਤੀ ਕਰਦੀ ਆ ਕਿ ਸੰਤ ਜਨੋ ਮੈਂ ਇੱਕ ਔਗੁਣ ਕਰਕੇ ਨਹੀਂ ਭਰੀ ਹੋਈ ਜੋ ਕਿਸੇ ਗੁਣ ਕਰਕੇ ਧੋ ਲਵਾਂ। ਇੱਕ ਔਗੁਣ ਨਹੀਂ ਨਾ ਹੈ ਮੇਰੇ 'ਚ ਵੀ ਚੱਲ ਧੋਤਾ ਗਿਆ ਮੁੱਕ ਗਿਆ। ਮੇਰੇ ਵਿੱਚ ਤਾਂ ਬਹੁਤ ਹੀ ਔਗਣ ਨੇ ਜੋ ਗੁਣਾ ਕਰਕੇ ਧੋ ਨਹੀਂ ਸਕਦੀ। ਮੇਰਾ ਸਹੁ ਜਿਹੜਾ ਪਤੀ ਪਰਮਾਤਮਾ ਜਾਗਦਾ ਉਹ ਜਾਗਰਤ ਅਵਸਥਾ ਵਿੱਚ ਹੈ। ਮੈਂ ਅਵਸਥਾ ਰੂਪੀ ਰਾਤ ਵਿੱਚ ਅਵਿਦਿਆ ਰੂਪੀ ਨਿੰਦਰਾ 'ਚ ਭਰ ਕੇ ਐਨ ਸੁੱਤੀ ਪਈ ਹਾਂ ਵਿਕਾਰਾਂ ਦੇ ਵਿੱਚ, ਖਾਣ ਪੀਣ ਦੇ ਵਿੱਚ, ਸੌਣ ਵਿੱਚ, ਅਤੇ ਮੇਰੇ ਇੱਧਰੋਂ ਹੀ ਨਹੀਂ ਨੀਂਦ ਮੁੱਕਦੀ ਹੈ ਵਿਕਾਰਾਂ ਵਾਲੀ। ਇਉਂ ਕਿਉਂ ਕੰਤ ਪਿਆਰੀ ਹੋਵਾਂ ਸੌ ਜਾਗੈ ਹੋ ਨਿਸ ਪਰ ਸੋਵਾਂ ਰਹਾਉ। ਸੋ ਇਸ ਕਾਰਨ ਕਰਕੇ ਮੈਂ ਪਤੀ ਪਰਮਾਤਮਾ ਨੂੰ ਕਿਸ ਤਰ੍ਹਾਂ ਪਿਆਰੀ ਹੋਵਾਂਗੀ। ਸੋ ਜੋ ਪਤੀ ਪਰਮਾਤਮਾ ਤਾਂ ਹਰ ਵੇਲੇ ਜਾਗਦਾ ਅਤੇ ਮੈਂ ਸਾਰੀ ਅਵਸਥਾ ਰੂਪੀ ਨਿਸ ਹੁੰਦੀ ਰਾਤ ਵਿਦਿਆ ਰੂਪੀ ਨੀਂਦ ਵਿੱਚ ਭਰ ਕੇ ਸੌਵਾਂ ਤੋਂ ਭਾਵ ਸੁੱਤੀ ਰਹਿੰਦੀ ਹਾਂ ਵਿਦਿਆ 'ਚ। ਇੱਧਰ ਮੇਰਾ ਧਿਆਨ ਹੀ ਨਹੀਂ, ਇੱਧਰੋਂ ਤਾਂ ਸੁੱਤੀ ਹਾਂ ਮੈਂ, ਸੰਸਾਰ ਵੱਲ ਜਾਗਦੀ ਹਾਂ। ਆਸ ਪਿਆਸੀ ਸੇ ਜੈ ਆਵਾਂ ਆਗੈ ਸਹਿ ਭਾਵਾਂ ਕੇ ਨਾ ਭਾਵਾਂ। ਹੁਣ ਪਤੀ ਨਾਲ ਮਿਲਣ ਦੀ ਆਸਾ ਦੀ ਪਿਆਸੀ ਚਾਹਵਾਨ ਹੋਈ ਹੋਈ ਸ਼ਰਧਾ ਵਿਸ਼ਿਸ਼ਟ ਅੰਤਹਿਕਰਨ ਰੂਪੀ ਸੇਜਾ ਉੱਤੇ ਆਉਂਦੀਆਂ। ਕਹਿਣ ਤੋਂ ਭਾਵ ਕਿ ਸ਼ਰਧਾ ਦੇ ਸਹਿਤ ਅੰਤਰਮੁਖ ਬਿਰਤੀ ਕਰਦੀਆਂ, ਪਰ ਨਾਲ ਹੀ ਇਹ ਸ਼ੱਕ ਉੱਠਦਾ ਹੈ ਕਿ ਅੱਗੇ ਪਰਮਾਤਮਾ ਨੂੰ ਭਾਵਾਂ ਕਿ ਨਾ ਭਾਵਾਂ, ਚੰਗੀ ਲੱਗਾਂ ਕਿ ਨਾ ਚੰਗੀ ਲੱਗਾਂ, ਕਿਉਂਕਿ ਮੇਰੇ ਵਿੱਚ ਅਪਰਾਧ ਬੜੇ ਆ। ਪਤਾ ਨਹੀਂ ਹੁਣ ਉਹ ਪ੍ਰਵਾਨ ਕਰਦਾ ਕਿ ਨਹੀਂ ਮੇਰੇ ਵਰਗੀ ਨੂੰ। ਕਿਆ ਜਾਨਾ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ। ਹੇ ਮਾਈ ਭਾਵ ਹੁੰਦੇ ਮਾਈ ਸੰਤ ਜਨੋ ਬ੍ਰਹਮ ਗਿਆਨੀਓ ਮਹਾਂਪੁਰਖੋ, ਮੈਂ ਕੀ ਜਾਣਾ ਜੋ ਮੇਰਾ ਕੀ ਹਾਲ ਹੋਵੇਗਾ। ਹੇ ਮਾਤਾ ਸਾਹਿਬ ਕੌਰ ਜੀ ਮੇਰਾ ਕੀ ਹਾਲ ਹੋਊਗਾ, ਸਿੱਖ ਤਾਂ ਮੈਂ ਬਣ ਗਿਆ, ਹਰੀ ਦੇ ਦਰਸ਼ਨ ਕੀਤੇ ਬਿਨਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ ਜੀ। ਇਹ ਆਪਾਂ ਆਪਣੇ ਵੱਲੋਂ ਲਾਉਣਾ ਹੋਣ ਦੇ ਸਮੇਂ 'ਚ ਅਰਥ। ਸਾਰੀਆਂ ਮਾਵਾਂ ਲਈ, ਮਾਤਾ ਤ੍ਰਿਪਤਾ ਜੀ ਵਾਸਤੇ ਵੀ, ਸਾਰੀਆਂ ਮਾਤਾਵਾਂ ਲਈ, ਰੀ ਮਾਈ ਤੋਂ ਭਾਵ ਹੈ ਸੰਤ ਜਨੋ, ਇਹ ਸਾਧੂ ਜਨੋ, ਬ੍ਰਹਮ ਗਿਆਨੀ ਬੀਬੀਆਂ ਮਾਈਆਂ ਵੀ ਹੋਈਆਂ, ਉਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ। ਸੋ ਜਿਵੇਂ ਬੀਬੀ ਧਨਵੰਤ ਕੌਰ ਹੋਏ ਨੇ, ਸੋ ਇਹ ਮੀਰ ਮਨੂ ਦੀ ਜੇਲ੍ਹ ਵਿੱਚ ਅਸਹਿ ਅਤੇ ਅਕਹਿ ਕਸ਼ਟ ਸਹਾਰੇ ਨੇ, ਛੋਟੇ ਛੋਟੇ ਬੱਚਿਆਂ ਨੂੰ ਨੇਜਿਆਂ ਟੰਗ ਕੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਵਾਤੇ ਸੀਗੇ, ਉਹਨਾਂ ਦੇ ਜਿਹੜੇ ਮੁਖੀ ਸੀਗੇ ਬੀਬੀ ਜੀ, ਉਹ ਬੀਬੀ ਧਨਵੰਤ ਕੌਰ ਜੀ ਸੀਗੇ। ਉਹਨਾਂ ਨੂੰ ਕੋਟਾਨ ਕੋਟ ਨਮਸਕਾਰ ਹੈ ਬੀਬੀਆਂ ਨੂੰ ਜਿਨ੍ਹਾਂ ਨੇ ਆਪਣੇ ਸਾਹਮਣੇ ਬੱਚਿਆਂ ਨੂੰ ਟੋਟੇ ਟੋਟੇ ਕਰਵਾਏ ਆ, ਨੇਜਿਆਂ 'ਤੇ ਟੰਗਾਏ ਆ, ਗਲਾਂ 'ਚ ਹਾਰ ਪਵਾਏ ਆ, ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਔਰ ਨਾਲ ਫਿਰ ਸਵਾ ਸਵਾ ਮਣ ਦੇ ਪੀਸਣੇ ਪੀਸੇ ਆ, ਜਾਲਮਾਂ ਨੇ ਉਹਨਾਂ ਨੂੰ ਮਾਰ ਕੇ ਦੱਬ ਦਿੱਤਾ ਸੀ, ਇਸ ਸਥਾਨ 'ਤੇ ਵੀ ਗਏ ਸੀਗੇ। ਸੋ ਜਿਸ ਪ੍ਰਕਾਰ ਇਹ ਮੁੱਲਾਂਪੁਰ ਦੇ ਕੋਲ ਸਥਾਨ ਪੈਂਦਾ ਸ਼ਹੀਦਾਂ ਦਾ, ਇੱਥੇ ਕੈਂਪ ਲੱਗਿਆ ਸੀ ਅਤੇ ਉੱਥੇ ਫਿਰ ਉਦੋਂ ਮੀਰ ਮਨੂ ਵੇਲੇ ਸਾਰੇ ਦੱਬ ਦਿੱਤੇ ਸੀ, ਫਿਰ ਉੱਥੋਂ ਹੌਲੀ ਹੌਲੀ ਹੱਡੀਆਂ ਨਿਕਲੀਆਂ ਤਾਂ ਪਤਾ ਲੱਗਿਆ, ਫਿਰ ਨਿਸ਼ਾਨੀਆਂ ਨਿਕਲ ਆਈਆਂ ਸੀ ਸਾਰੀਆਂ, ਹੁਣ ਗੁਰੂ ਘਰ ਬਣੇ ਹੋਏ ਨੇ। ਸੋ ਇੱਕ ਵਾਰ ਅਸੀਂ ਅਰਦਾਸ ਕਰਦੇ ਸੀਗੇ, ਗੁਰਮੁਖ ਪਿਆਰੇ ਕੋਈ ਕਹਿੰਦੇ ਜਦ ਮੱਥਾ ਟੇਕ ਕੇ ਖੜ੍ਹੇ ਹੋਏ, ਆਗਿਆ ਪਈ ਅਕਾਲ ਕੀ ਨਾਂ ਪੜ੍ਹਿਆ, ਕਹਿੰਦੇ ਤਾਬਿਆ ਬਹਿ ਕੇ ਜਾਂ ਛੇਵੇਂ ਪਾਤਸ਼ਾਹ, ਕਹਿੰਦੇ ਆਗਿਆ ਪਈ ਅਕਾਲ ਕੀ ਨਹੀਂ ਪੜ੍ਹਿਆ, ਕਹਿੰਦੇ ਮਹਾਰਾਜ ਗਲਤੀ, ਕਹਿੰਦੇ ਅੱਗੇ ਵਾਸਤੇ ਪਾਈ ਐਂ ਨਹੀਂ ਕਰਨਾ, ਦੋਹਰਾ ਜ਼ਰੂਰ ਪੜ੍ਹਿਆ ਕਰੋ। ਫਿਰ ਇਹ ਸ਼ਹੀਦ ਸਿੰਘ ਸਾਰੇ ਬੀਬੀ ਧਨਵੰਤ ਕੌਰ ਹੁਣੀ ਵੀ ਉੱਥੇ ਆਏ ਸੀਗੇ, ਉਹ ਕਹਿੰਦੇ ਮਹਾਰਾਜ ਜੀ ਅਰਦਾਸ 'ਚੋਂ ਸਾਡਾ ਤਾਂ ਨੌਂ ਹੀ ਕੱਢਤਾ, ਸਾਡਾ ਤਾਂ ਹੁਣ ਨੌਂ ਹੀ ਨਹੀਂ ਲੈਂਦੇ। ਮਹਾਰਾਜ ਕਹਿੰਦੇ ਭਾਈ ਸਿੰਘੋ, ਇਹ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ, ਬੀਬੀਆਂ ਨੇ ਕੁਰਬਾਨੀਆਂ ਛੱਡ ਹੀ ਦਿੱਤੀਆਂ, ਇਕੱਠਾ ਹੀ ਬੋਲ ਦਿੰਦੇ ਹੋ, ਪੁਰਾਤਨ ਅਤੇ ਵਰਤਮਾਨ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ, ਬੋਲੋ ਜੀ ਵਾਹਿਗੁਰੂ, ਕਹਿੰਦੇ ਇਹਨਾਂ ਦਾ ਵੀ ਨਾਂ ਲਿਆ ਕਰੋ। ਫਿਰ ਉਦੋਂ ਤੋਂ ਇਸ਼ਾਰਾ ਕੀਤਾ ਮਹਾਰਾਜ ਨੇ ਦੋ ਚੀਜ਼ਾਂ ਲਈ, ਵੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਆ ਉਹਨਾਂ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ, ਅਸੀਂ ਮੂੰਹ ਨਾਲ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਕੁਰਬਾਨੀ ਕੀਤੀ ਹੈ। ਇਸ ਕਰਕੇ ਆ ਬਈ ਸਾਰਿਆਂ ਦਾ ਨਾਂ ਲੈਣਾ ਬੜਾ ਹੀ ਚੰਗਾ ਹੁੰਦਾ, ਕਦੇ ਕਦੇ ਲੈ ਲਿਆ ਕਰੋ ਸਭ ਦਾ ਨਾਂ, ਸ਼ੁਰੂ ਤੋਂ ਲੈ ਕੇ ਬਾਬਾ ਬੁੱਢਾ ਜੀ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਤੋਂ ਲੈ ਕੇ ਦਸਾਂ ਗੁਰਾਂ ਤੱਕ ਜਿੰਨੇ ਗੁਰਸਿੱਖ ਹੋਏ ਨੇ, ਕੀ ਤਾਂ ਕੀ ਹੁੰਦਾ ਜੇ ਸਭ ਦੇ ਨਾਂ ਲੈ ਲਾਂਗੇ। ਉਹਨਾਂ ਦੀ ਇੰਨੀ ਸੇਵਾ, ਇੰਨੀ ਕੁਰਬਾਨੀ ਹੈ, ਉਹਨਾਂ ਦੇ ਨਾਂ ਲੈਣ ਨਾਲ ਘਾਟਾ ਨਹੀਂ ਪੈਂਦਾ। ਮਹਾਰਾਜ ਪਹਿਲੇ ਪਾਤਸ਼ਾਹ ਨੇ ਵਚਨ ਕੀਤਾ, ਜਿਹੜਾ ਕਹੂ ਧੰਨ ਬਾਬਾ ਬੁੱਢਾ ਜੀ ਉਹਨੂੰ ਸਿੱਖੀ ਮਿਲਿਆ ਕਰੂ, ਧੰਨ ਭਾਈ ਵਿਧੀ ਚੰਦ ਜੀ ਸਿੱਖੀ ਮਿਲੂ, ਧੰਨ ਬਾਬਾ ਦੀਪ ਸਿੰਘ ਸਿੱਖੀ ਮਿਲੂਗੀ, ਸਾਰਿਆਂ ਗੁਰਮੁਖਾਂ ਦਾ ਧੰਨ ਭਾਈ ਮਨੀ ਸਿੰਘ ਨੌਂ, ਭਾਈ ਧੰਨ ਭਾਈ ਤਾਰੂ ਸਿੰਘ ਸਿੱਖੀ ਮਿਲੂਗੀ। ਸ਼ਹੀਦਾਂ ਦਾ ਸਾਰਿਆਂ ਦਾ ਨਾਂ ਜ਼ਰੂਰ ਲਿਆ ਕਰੋ ਜਦੋਂ ਵੀ ਟਾਈਮ ਲੱਗ ਜੇ, ਉਹਨਾਂ ਦੀ ਦੇਖੋ ਕਮਾਈ ਦਾ ਸਦਕਾ ਹੀ ਕਿਰਪਾ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਇਆ ਸੋ ਜੋ ਬਨ ਤਨ ਪਛਤਾਨੀ। ਥੋੜਾ ਜਿਹਾ ਅਲੱਗ ਅਲੱਗ, ਤਿਸ ਨਾ ਬੁਝਾਨੀ, ਕਹਿੰਦੇ ਮੈਂ ਪ੍ਰੇਮ ਰਸ ਨੂੰ ਨਹੀਂ ਚੱਖਿਆ, ਧਾਰਿਆ ਨਹੀਂ ਹੈ, ਇਸ ਲਈ ਮੇਰੀ ਤਿਸ ਨਾ ਬੁਝਾਨੀ ਹੁੰਦੀ, ਤ੍ਰਿਸ਼ਨਾ ਦੂਰ ਨਹੀਂ ਹੋਈ। ਜਿਸ ਵੇਲੇ ਮੇਰਾ ਸ਼ੌਕ ਅਵਸਥਾ ਰੂਪੀ ਜੋਬਨ ਚਲਿਆ ਗਿਆ ਤਾਂ ਮੈਂ ਧਨ ਜਿਹੜੀ ਜੀਵ ਰੂਪ ਇਸਤਰੀ ਪਛਚਾਤਾਪ ਕਰਦੀ ਹੋਈ ਰਹਾਂਗੀ। ਅਜੈ ਸਭ ਜਾਗੋ ਆਸ ਪਿਆਸੀ, ਭਈ ਲੈ ਉਦਾਸੀ ਰਹੋ ਨਿਰਾਸੀ ਰਹਾਓ। ਅਜੇ ਤੱਕ ਤਾਂ ਮੈਂ ਦਰਸ਼ਨ ਦੀ ਆਸਾ ਦੀ ਪਿਆਸੀ ਹਾਂ, ਚਾਹਵਾਨ ਹੋਈ ਹੋਈ ਭਜਨ ਸਿਮਰਨ ਵਿੱਚ ਜਾਗਦੀ ਹਾਂ, ਉਦਾਸੀਨ ਭਈ ਲੈ ਹੋ ਕੇ ਸੰਸਾਰ ਵੱਲੋਂ ਨਿਰਾਸ਼ ਰਹਿੰਦੀ ਹਾਂ। ਸੋ ਇਸ ਵੇਲੇ ਸੰਸਾਰ ਦਾ ਕੋਈ ਵੀ ਪਦਾਰਥ ਮੈਨੂੰ ਚੰਗਾ ਨਹੀਂ ਲੱਗਦਾ, ਇਸ ਲਈ ਆਪ ਕਿਰਪਾ ਕਰੋ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਸੋ ਇੱਥੋਂ ਤੱਕ ਤਿੰਨ ਪੌੜੀਆਂ ਜਗਿਆਸੂ ਰੂਪ ਸਖੀ ਨੇ ਆਪਣੀ ਵਿਵਸਥਾ ਕਹੀ ਆ। ਚੌਥੀ ਪੌੜੀ ਵਿੱਚ ਮਹਾਤਮਾ ਜਨ ਹੁਣ ਬ੍ਰਹਮ ਗਿਆਨੀ ਉੱਤਰ ਦਿੰਦੇ, ਗੁਰੂ ਸਾਹਿਬ ਆਪ ਹੀ ਸਭ ਕੁ ਕਰ ਰਹੇ ਨੇ, ਕਹਿੰਦੇ ਦੇਖ ਜੇ ਤੂੰ ਪਰਮਾਤਮਾ ਨੂੰ ਮਿਲਣਾ ਨਾ ਤਾਂ ਫਿਰ ਇੱਕ ਕੰਮ ਕਰ, ਛੇਤੀ ਕਿਰਪਾ ਹੋ ਜਾਏਗੀ। ਉਹ ਕੀ ਜੀ? ਓ ਮੈਂ ਖੋਏ ਕਰੇ ਸ਼ਿੰਗਾਰ, ਤਉ ਕਾਮਣ ਸੇ ਜੈ ਰਵੈ ਪਤਾਰ। ਕਹਿੰਦੇ ਜੇ ਜਗਿਆਸੂ ਰੂਪ ਸਖੀ ਹੰਗਤਾ ਮਮਤਾ ਨੂੰ ਦੂਰ ਕਰ ਦੇਵੇ ਨਾ, ਫਿਰ ਦੂਰ ਕਰਕੇ ਹੰਗਤਾ ਮਮਤਾ ਫਿਰ ਜਪ ਤਪ ਕਰ। ਉਹੀ ਆਕੜਿਆ ਰਹਿਣਾ ਮੈਂ ਇੰਨਾ ਕਰਦਾ ਪਾਠ, ਮੈਂ ਇੰਨੀ ਸੇਵਾ ਕਰਦਾ। ਜੇ ਪਾਠ ਕਰਕੇ ਹੋਮੇ ਹੀ ਹੋਣੀ ਹੈ, ਸੇਵਾ ਕਰਕੇ ਹੋਮੇ ਹੋਣੀ, ਫਿਰ ਤਾਂ ਬਿਮਾਰੀ ਹੋਰ ਵੱਧ ਗਈ। ਢੰਗ ਨਾਲ ਠੀਕ ਕਰੋ ਕੰਮ। ਸੋ ਇਸ ਕਰਕੇ ਆ ਕਿ ਕੋਈ ਤਰੀਕੇ ਕਈ ਐਸੇ ਵੀ ਹੁੰਦੇ ਜਿਹਦੇ ਵਿੱਚ ਸੋਚ ਸਮਝ ਕੇ ਕਦਮ ਉਠਾਉਣਾ ਪੈਂਦਾ ਕਿ ਹੋਮੇ ਨਾ ਹੋ ਜੇ, ਸਤ ਸੰਤੋਖ ਆਦਿ ਸ਼ੁਭ ਗੁਣਾਂ ਦਾ ਸ਼ਿੰਗਾਰ ਕਰੇ। ਤਾਂ ਜਗਿਆਸੂ ਰੂਪ ਇਸਤਰੀ ਦੀ ਸ਼ਰਧਾ ਵਿਸ਼ਿਸ਼ਟ ਅੰਤਹਿਕਰਨ ਰੂਪ ਸੇਜਾ ਉੱਤੇ ਪਤੀ ਸਾਖੀ ਚੇਤਨ ਪਰਮਾਤਮਾ ਸਾਖਿਆਤ ਫਿਰ ਆ ਕੇ ਹੋ ਜਾਂਦਾ ਹੈ। ਤਉ ਨਾਨਕ ਕੰਤੈ ਮਨ ਪਹਾਵੈ, ਛੋਟ ਵਡਾਈ ਆਪਣੇ ਖਸਮ ਸਮਾਵੈ ਰਹਾਉ। ਹੁਣ ਮਹਾਰਾਜ ਕਥਨ ਕਰਦੇ ਰਹਾਉ ਦੀ ਤੁਕ ਦੁਬਾਰਾ ਫੇਰ ਆਈ, ਕਿਉਂ ਰਹਾਉ ਦੀਆਂ ਪੰਕਤੀਆਂ ਪਹਿਲੀਆਂ ਦਾ ਦੂਜੀ ਚ ਜਵਾਬ ਦਿੱਤੇ ਨੇ। ਪਹਿਲਾਂ ਜਿਹੜੀ ਰਹਾਉ ਦੀ ਤੁਕ ਆਈ ਸੀ ਉਹਦਾ ਹੀ ਜਵਾਬ ਹੈ ਕਿ ਜਗਿਆਸੂ ਰੂਪ ਇਸਤਰੀ ਜਿਹੜੀ ਆ ਉਹ ਕੰਤੈ ਤੋਂ ਭਾਵ ਪਤੀ ਪਰਮਾਤਮਾ ਦੇ ਮਨ ਵਿੱਚ ਉਦੋਂ ਚੰਗੀ ਲੱਗਦੀ ਹੈ ਜੇਕਰ ਵਡਿਆਈ ਨੂੰ ਛੱਡੇ, ਪਹਿਲਾਂ ਛੱਡ ਕੇ ਆਪਣੇ ਖਸਮ ਚ ਹੀ ਸਮਾ ਜਾਵੇ, ਆਪਣੀ ਵਡਿਆਈ ਦੀ ਨਾ ਇੱਛਾ ਕਰੇ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਹੋਰ ਕਰ ਰਹੇ ਨੇ ਆਪਣੇ ਤੇ ਅੱਗੇ। ਪੇ ਵਿਕੜੈ ਧਨ ਖਰੀ ਆਣੀ, ਤਿਸ ਸਹਿ ਕੀ ਮੈਂ ਸਾਰ ਨਾ ਜਾਣੀ। ਮੈਂ ਜੀਵ ਰੂਪ ਇਸਤਰੀ ਨੇ ਮਾਤ ਲੋਕ ਰੂਪੀ ਪੇਕੇ ਘਰ ਚ ਬਹੁਤੀ ਚੰਗੀ ਮੈਂ ਖਰੀ ਸਿਆਣੀ ਬਣੀ। ਸੋ ਪੇਵਕੜਾ ਧਨ ਖਰੀ ਇਆਣੀ ਤੋਂ ਭਾਵ ਇਆਣੀ ਹੁੰਦੀ ਆ ਖਰੀ ਇਆਣੀ, ਬਹੁਤੀ ਜ਼ਿਆਦਾ ਅਗਿਆਨੀ ਹੋ ਕੇ ਰਹੀ ਹਾਂ, ਮੈਂ ਸੰਸਾਰ ਚ ਅਗਿਆਤ ਹੋ ਕੇ ਰਹੀ ਹਾਂ, ਪਰ ਲੋਕ ਦਾ ਮੈਂ ਧਿਆਨ ਹੀ ਨਹੀਂ ਕੀਤਾ। ਜੋ ਮੈਂ ਉਹ ਪਤੀ ਪਰਮਾਤਮਾ ਨੇ ਸਾਰ ਹੀ ਨਹੀਂ ਜਾਣੀ, ਬਸ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਸਹੁ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾ ਵਾ ਹੋਈ ਰਹਾਓ। ਇੱਕ ਵਾਹਿਗੁਰੂ ਮੇਰਾ ਪਤੀ ਹੈ, ਉਹ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ। ਜਦ ਉਹ ਕਿਰਪਾ ਦ੍ਰਿਸ਼ਟੀ ਕਰੇ ਤਾਂ ਫਿਰ ਮਿਲਾਪ ਹੁੰਦਾ, ਰਹਾਓ। ਵਿਸ਼ਰਾਮ ਦੇ ਕੇ ਕਹਿੰਦੇ ਨੇ ਬਚਨ, ਸਾਹੁਰੜੈ ਤਨ ਸਾਚ ਪਛਾਣਿਆ, ਸਹਿਜ ਸੁਭਾਏ ਆਪਣਾ ਪਿਰ ਜਾਣਿਆ। ਹੁਣ ਜਿਹੜੀ ਜੀਵ ਰੂਪ ਇਸਤਰੀ ਨੇ ਪ੍ਰਲੋਕ ਘਰ ਵਿੱਚ ਸੁਖਪੂਰਵਕ ਵਸਣ ਵਾਸਤੇ ਮਾਤ ਲੋਕ ਵਿੱਚ ਸੱਚ ਨਾਮ ਨੂੰ ਇੱਥੇ ਪਛਾਣ ਲਿਆ, ਉਹਨੇ ਪਛਾਣ ਲਿਆ ਵੀ ਜੇ ਮੈਂ ਇੱਥੇ ਚੰਗੀ ਬਣੂ ਤਾਂਹੀਓ ਜਾ ਕੇ ਅੱਗੇ ਮਾਣ ਪਾਊਂਗੀ, ਜੇ ਇੱਥੇ ਹੀ ਨਾ ਕੁਛ ਕੀਤਾ ਫਿਰ ਗਾਹਾਂ ਜਾ ਕੇ ਮਾਣ ਨਹੀਂ ਮਿਲਣਾ। ਫਿਰ ਪਤਾ ਲੱਗਿਆ ਵੀ ਉੱਥੇ ਲਈ ਕੀ ਕਰਨਾ, ਕਹਿੰਦੇ ਪਹਿਲਾਂ ਪੰਜਾਂ ਪਿਆਰਿਆਂ ਕੋਲ ਜਾ ਕੇ ਅੰਮ੍ਰਿਤ ਛਕ ਲਾ, ਨਿਤਨੇਮੀ ਪ੍ਰੇਮੀ ਬਣ ਜਾ, ਕ੍ਰੈਤਾਂ ਤੋਂ ਬਾਅਦ ਚ ਕਕਾਰਾਂ ਦੀ ਰਹਿਤ ਰੱਖ, ਪੰਜ ਬਾਣੀਆਂ ਰਹਿ, ਰਾਸ ਕੀਰਤਨ ਸੋਦਾ ਸਿਮਰਨ ਬੰਦਗੀ ਦਸਵੰਧ ਕੱਢਣਾ, ਕਿਉਂ ਕਰ ਸਤਸੰਗਤ ਕਰਿਆ ਕਰ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਿਆ ਕਰ, ਪਰਲੋਕ ਲਈ ਇਹ ਸਭ ਕੁਝ ਇਕੱਠਾ ਕਰ ਲੈ, ਦਸਵੰਧ ਕੱਢਿਆ ਕਰ, ਧਨ ਖਰਚਿਆ ਕਰ, ਲੰਗਰ ਛਕਾਇਆ ਕਰ, ਸੰਗਤਾਂ ਨੂੰ ਗਰੀਬਾਂ ਦੀ ਮਦਦ ਕਰਿਆ ਕਰ, ਸਾਰੇ ਰਸਤੇ ਤੇਰੇ ਪਰਲੋਕ ਦੇ ਸੁਧਰ ਜਾਣੇ ਨਾਲ। ਗੁਰਪ੍ਰਸਾਦੀ ਐਸੀ ਮਤ ਆਵੈ ਤਾਂ ਕਾਮਣ ਕੰਤੈ ਮਨ ਪਾਵੈ। ਜਦ ਗੁਰਾਂ ਦੀ ਕਿਰਪਾ ਨਾਲ ਇਹ ਜੀ ਬੁੱਧੀ ਆ ਕੇ ਪ੍ਰਾਪਤ ਹੋਵੇ, ਕਹਿੰਦਾ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਦੇ ਮਨ ਚ ਫਿਰ ਚੰਗੀ ਲੱਗਦੀ। ਕਹਿਤ ਨਾਨਕ ਭੈ ਭਾਵ ਕਾ ਕਰੇ ਸ਼ਿੰਗਾਰ, ਸਦ ਹੀ ਸੇ ਜੈ ਰਵੈ ਪਤਾਰ। ਮਹਾਰਾਜ ਫਰਮਾਉਂਦੇ ਨੇ ਭੈ ਅਤੇ ਭਾਵ ਹੁੰਦਾ ਪ੍ਰੇਮ ਦਾ ਸ਼ਿੰਗਾਰ ਧਾਰਨਾ ਕਰੋ, ਡਰ ਰੱਖੋ ਰੱਬ ਦਾ ਇੱਕ ਤਾਂ, ਤੇ ਇੱਕ ਪ੍ਰੇਮ ਕਰੋ ਉਹ ਨਾਲ, ਤਾਂ ਜਿਹੜਾ ਪਤੀ ਪਰਮਾਤਮਾ ਸਾਖੀ ਚੇਤਨ ਹੈ ਉਹ ਅੰਤਕਰਨ ਰੂਪੀ ਸੇਜਾ ਉੱਤੇ ਸਦਾ ਹੀ ਰਮਣ ਕਰਦਾ, ਸਾਖਿਆਤਕਾਰ ਹੁੰਦਾ ਕਿ ਪ੍ਰਕਾਸ਼ ਹੋ ਜਾਂਦਾ ਉਹਦਾ। ਆਪਾਂ ਵੀ ਅੰਦਰੋਂ ਪ੍ਰਕਾਸ਼ ਰੂਪ ਹੀ ਆਉਂਦੇ, ਤਾਂ ਬਾਹਰ ਹੀ ਹੈ ਮਿੱਟੀ ਦਾ ਥੈਲਾ ਜਿਹਾ ਬਣਿਆ ਸਰੀਰ, ਅੰਦਰੋਂ ਤਾਂ ਆਪਾਂ ਵੀ ਉਹੀ ਰੂਪ ਹੀ ਹੈ, ਪ੍ਰਕਾਸ਼ ਹੀ ਅੰਦਰ ਹੈ, ਪ੍ਰਕਾਸ਼ ਹੀ ਉਹ ਹੈ। ਤੇ ਪ੍ਰਕਾਸ਼ ਪ੍ਰਕਾਸ਼ ਇਕੱਠੇ ਕਰ ਲਓ ਆਪਣੇ। ਆਸਾ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਹਨ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹੇ ਭਰਮ ਭੁਲਾਈ। ਹੁਣ ਫਿਰ ਕਹਿੰਦੇ ਮੋਹ ਮਾੜਾ ਪਾਈ, ਨਾ ਕਿਸੇ ਦਾ ਕੋਈ ਪੁੱਤਰ ਹੈ, ਨਾ ਕਿਸੇ ਦੀ ਕੋਈ ਮਾਤਾ। ਝੂਠੇ ਸੰਸਾਰ ਦੇ ਮੋਹ ਨੇ ਸਾਰੀ ਦੁਨੀਆ ਭਰਮ ਵਿੱਚ ਪਾ ਕੇ ਐਨ ਭੁਲਾ ਛੱਡੀ ਹੋਈ ਹੈ। ਮੇਰੇ ਸਾਹਿਬ ਓ ਕੀਤਾ ਤੇਰਾ, ਜਾਂ ਤੂੰ ਦੇਹੇ ਜਪੀ ਨਾਉ ਤੇਰਾ ਰਹਾਉ। ਬੇਨਤੀਆਂ ਓ ਕਰੋ ਗਲ 'ਚ ਪੱਲਾ ਪਾ ਕੇ, ਮੇਰੇ ਮਾਲਕ ਵਾਹਿਗੁਰੂ ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਜੀ, ਜਾਂ ਤੂੰ ਕਿਰਪਾ ਕਰਕੇ ਦੇਵੇਂਗਾ ਆਪਣਾ ਨਾਮ, ਤਾਂਹੀਓ ਮੈਂ ਨਾਮ ਜਪਾਂਗਾ ਜੀ। ਤੁਸੀਂ ਮਿਹਰ ਕਰੋ ਮੇਰੇ ਤੇ, ਮੈਨੂੰ ਨਾਮਦਾਨ ਬਖਸ਼ੋ, ਕਿਰਪਾ ਕਰੋ। ਨਾਮਦਾਨ ਲਈ ਫਿਰ ਸੇਵਾ ਦੀ ਲੋੜ ਹੈ, ਗੁਰ ਸੇਵਾ ਤੇ ਨਾਮੇ ਲਾਗਾ ਤਿਸ ਮਿਲਿਆ ਜਿਸ ਮਸਤਕ ਪਾਗਾ। ਅਸਲ ਵਿੱਚ ਸਾਰਿਆਂ ਨਾਲੋਂ ਸ਼ਾਰਟਕੱਟ ਤੇ ਸੌਖਾ ਤਰੀਕਾ ਜਿਹੜਾ ਸੇਵਾ ਹੀ ਹੈ ਬਸ। ਜੇ ਕੋਈ ਸੇਵਾ ਕਰਨ ਲੱਗ ਜੇ, ਸੇਵਾ ਕਰੀ ਹੱਥੀਂ ਵੀ ਕਰੇ, ਪੈਸੇ ਨਾਲ ਵੀ ਕਰੇ, ਬਾਣੀ ਪੜ੍ਹਨ ਨਾਲ ਵੀ ਕਰੇ, ਪਾਠ ਕਰਕੇ, ਕੀਰਤਨ ਕਰਕੇ, ਕਥਾ ਕਰਕੇ, ਕਿਸੇ ਪ੍ਰਕਾਰ ਦੀ ਸੇਵਾ ਗੁਰੂ ਸਾਹਿਬ ਜੀ ਬਖਸ਼ ਦੇਣ, ਲੰਗਰ ਦੀ ਸੇਵਾ ਬਖਸ਼ ਦੇਣ, ਲੰਗਰ ਪਕਾਉਣ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਜਿਹੜੀ ਵੀ ਸੇਵਾ ਗੁਰੂ ਸਾਹਿਬ ਜੀ ਵੱਲੋਂ ਹੁਕਮ ਹੋ ਜਾਏ ਉਹੀ ਸੇਵਾ ਕਰ ਦੇਣ, ਫਿਰ ਮਹਾਰਾਜ ਕਿਰਪਾ ਰੱਖਦੇ ਨੇ। ਬਹੁਤੇ ਔਗਣ ਕੂਕੈ ਕੋਈ, ਜਾਂ ਤਿਸ ਪਾਵੈ ਬਖਸੇ ਸੋਈ। ਜੇ ਕੋਈ ਬਹੁਤੇ ਔਗਣਾਂ ਵਾਲਾ ਵੀ ਤੇਰੇ ਅੱਗੇ ਕੂਕੇ ਪੁਕਾਰ ਭਾਵ ਹੁਣ ਬੇਨਤੀ ਕਰੇ ਕੋਈ ਔਗਣਾਂ ਵਾਲਾ, ਜਾਂ ਤਿਸ ਦਾ ਕਹਿਣਾ ਆਪ ਨੂੰ ਭਾ ਜਾਵੇ ਤਾਂ ਤੂੰ ਉਹਨੂੰ ਬਖਸ਼ ਲੈਂਦਾ। ਇਹ ਨਹੀਂ ਹੁੰਦਾ ਕਿ ਸਾਡੇ ਤਾਂ ਬੜੇ ਔਗਣ ਨੇ, ਬੜੇ ਪਾਪ ਨੇ ਜੀ, ਅਸੀਂ ਤਾਂ ਬੜੇ ਪਾਪੀ ਹਾਂ ਜੀ। ਕਹਿੰਦੇ ਬੇਨਤੀ ਤਾਂ ਕਰੋ, ਉਹ ਕਿਹੜਾ ਛੋਟਾ, ਫਿਰ ਆਪਾਂ ਜਿੱਦੇ ਪਾਪੀ ਆਪਾਂ ਤਾਂ ਕੁਛ ਵੀ ਨਹੀਂ ਹੈਗੇ, ਉਹ ਤਾਂ ਵੱਡੇ ਵੱਡੇ ਪਾਪੀ ਬਖਸ਼ ਲਏ ਉਹਨੇ। ਗੁਰਪ੍ਰਸਾਦੀ ਦੁਰਮਤ ਖੋਈ, ਜੈ ਦੇਖਾਂ ਤੈਂ ਇੱਕੋ ਸੋਈ। ਹੁਣ ਗੁਰਾਂ ਦੀ ਕਿਰਪਾ ਨਾਲ ਮੈਂ ਪਹਿਲਾਂ ਤਾਂ ਬੈਠ ਕੇ ਸੰਗਤ ਵਿੱਚ ਕਥਾ ਸੁਣੀ, ਕੀਰਤਨ ਸੁਣਿਆ, ਸੁਣ ਹਰ ਕਥਾ ਉਤਾਰੀ ਮੈਲ, ਸੋ ਮਹਾਂਪੁਨੀਤ ਭਏ ਸੁਖ ਸੈਲ। ਖੋਟੀ ਬੁੱਧੀ ਪਹਿਲਾਂ ਨਾਸ ਕੀਤੀ, ਹੁਣ ਜਿੱਥੇ ਵੇਖਦਾ ਉੱਥੇ ਇੱਕ ਆਪ ਨੂੰ ਹੀ ਵੇਖਦਾ, ਤੂੰ ਹੀ ਹੈ, ਤੁਸੀਂ ਮੇਰੀ ਬੁੱਧੀ ਨੂੰ ਪ੍ਰਕਾਸ਼ਮਾਨ ਕਰ ਦਿੱਤਾ। ਹੁਣ ਕਹਿਤ ਨਾਨਕ ਐਸੀ ਮਤ ਆਵੈ, ਤਾਂ ਕੋ ਸੱਚੇ ਸੱਚ ਸਮਾਵੈ। ਮਹਾਰਾਜ ਕਥਨ ਕਰਦੇ, ਜਦ ਇਹ ਜੀ ਬੁੱਧੀ ਆਉਂਦੀ ਹੈ ਤਾਂ ਕੋਈ ਨਿਸ਼ਚੇ ਕਰਕੇ ਸੱਚੇ ਪਰਮਾਤਮਾ ਅਭੇਦ ਹੋ ਜਾਂਦਾ। ਆਸਾ ਮਹੱਲਾ ਪਹਿਲਾ ਦੋ ਪਦੇ। ਹੁਣ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਸੰਸਾਰ ਸਮੁੰਦਰ ਵਿੱਚ ਕਿਹੜੇ ਪੁਰਸ਼ ਡੁੱਬਦੇ ਤੇ ਕਿਹੜੇ ਪੁਰਸ਼ ਤਰਦੇ ਆ, ਸੋ ਇਹ ਆਸਾ ਮਹੱਲਾ ਪਹਿਲਾ ਤੇ ਤੂੰ ਸਰਵ ਰੜਾ ਭਈ ਦੇ ਨਿਵਾਸਾ, ਇਹ ਰਹਿ ਰਾਸ ਵਿੱਚ ਵੀ ਸ਼ਬਦ ਪੜਿਆ। ਇੱਥੇ ਦੋ ਪਦੇ, ਦੋ ਪੌੜੀਆਂ ਵਾਲਾ ਸ਼ਬਦ ਦੁਬਾਰਾ ਲਿਖਣ ਕਰਕੇ ਥੋੜਾ ਜਿਹਾ ਫਰਕ ਪਾਉਣਗੇ। ਤੇਤ ਸਰਵ ਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀ ਆ। ਇਉਂ ਜੋੜ ਕੇ ਸਰਵਰ ਤਾਂ ਆਪਾਂ ਕਹਿ ਲੈਂਦੇ ਹਾਂ, ਸਰਵਰ ਅੜੈ, ਇਉਂ ਤਿਤ ਸਰਵ ਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀ ਆ। ਤਿਤ ਹੁੰਦਾ ਤੇ ਸੰਸਾਰ ਰੂਪੀ ਸਰਵ ਰੜੈ ਤੋਂ ਪਾਪ ਸਰੋਵਰ ਵਿੱਚ ਜਿਸ ਦਾ ਨਿਵਾਸ ਪਹੀਲੇ ਹੋਇਆ ਨਾ, ਕਿਸੇ ਵੀ ਬੰਦੇ ਦਾ ਜਿਹਨੇ ਜਨਮ ਲਿਆ, ਉਹਨੇ ਪਾਣੀ ਦੀ ਨਹੀਂ ਜੋ ਪਦਾਰਥ ਸੀਤਲ ਨੇ ਉਹਨਾਂ ਨੂੰ ਪਾਪਕ ਹੁੰਦਾ ਅੱਗ ਵਾਂਗ ਨੂੰ ਸਾੜਨ ਵਾਲਾ ਕਰ ਦਿੱਤਾ, ਮੰਦ ਪਾਸੇ ਪਦਾਰਥ ਲਗਾ ਕੇ ਦੁੱਖਦਾਈ ਬਣਾ ਲਿਆ। ਇਹ ਸੰਸਾਰ ਨੂੰ ਕਿਹਨੇ ਉਤਪੰਨ ਕੀਤਾ? ਕਹਿੰਦੇ ਤਿੰਨੇ ਕੀ ਆ, ਉਹ ਪਰਮੇਸ਼ਰ ਨੇ ਪੈਦਾ ਕੀਤਾ। ਆਪਣੇ ਆਪ ਉਤਪੰਨ ਕੀਤਾ ਜਾਂ ਕਿਸੇ ਦੁਆਰਾ? ਕਹਿੰਦੇ ਪਾਣੀ ਤੇ ਅੱਗ ਤਿੰਨੇ ਕੀ ਆ, ਉਹ ਪਰਮੇਸ਼ਰ ਨੇ ਪਾਣੀ ਅੱਗ ਆਦਿਕ ਤੱਤਾਂ ਦੁਆਰੇ ਸੰਸਾਰ ਨੂੰ ਪੈਦਾ ਕੀਤਾ। ਸੋ ਇਸ ਸੰਸਾਰ ਵਿੱਚ ਕੀ ਉਤਪੰਨ ਕੀਤਾ? ਕਹਿੰਦੇ ਪਦਾਰਥਾਂ ਰੂਪੀ ਪਾਣੀ ਅਤੇ ਤ੍ਰਿਸ਼ਨਾ ਰੂਪੀ ਬੜਵਾ ਅਗਨੀ ਉਤਪੰਨ ਕੀਤੀ ਹੋਈ ਹੈ ਸੰਸਾਰ ਦੇ ਅੰਦਰ। ਪੰਕਜ ਮੋਹ ਪਗ ਨਹੀਂ ਚੱਲੈ, ਅਮ ਦੇਖਾ ਤੈ ਡੂਬੀ ਅਲੇ। ਇਹ ਪੰਕ ਹੁੰਦਾ ਚਿੱਕੜ, ਜੋ ਹੁੰਦਾ ਪੈਦਾ ਹੋਣਾ। ਸੋ ਮੋਹ ਰੂਪੀ ਜਿਹੜਾ ਪੰਕ ਹੈ ਨਾ ਚਿੱਕੜ, ਉਹ ਜੋ ਉਤਪੰਨ ਹੋ ਰਿਹਾ, ਉਸ ਵਿੱਚ ਜਿਸਦਾ ਮਨ ਰੂਪੀ ਪੈਰ ਜਿਹੜਾ ਹੈ ਨਾ ਖੁੱਭਿਆ ਪਿਆ, ਉਹ ਪੁਰਸ਼ ਪਰਮੇਸ਼ਰ ਵਾਲੇ ਪਾਸੇ ਚੱਲ ਹੀ ਨਹੀਂ ਸਕਦਾ। ਹੁਣ ਮਹਾਰਾਜ ਕਹਿੰਦੇ ਸਾਡੇ ਵੇਖਦਿਆਂ ਵੇਖਦਿਆਂ ਉਹ ਪੁਰਸ਼ ਸੰਸਾਰ ਸਰੋਵਰ ਵਿੱਚ ਡੁੱਬ ਰਹੇ ਨੇ, ਹਮ ਦੇਖਾ ਤਹਿ ਡੂਬੀ ਅਲੇ। ਹਮ ਤੋਂ ਭਾਵ ਕਹੀਏ ਵੀ ਹੰਗਤਾ ਵਾਲੇ ਪੁਰਸ਼ ਸੰਸਾਰ ਸਰੋਵਰ ਵਿੱਚ ਡੁੱਬ ਰਹੇ ਨੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਕਹਿੰਦੇ ਮੂਰਖ ਮਨ, ਤੂੰ ਮਨ ਵਿੱਚ ਇੱਕ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦਾ। ਹਰੀ ਦੇ ਵਿਸਰਨੇ ਕਰਕੇ ਤੇਰੇ ਸਾਰੇ ਸ਼ੁਭ ਗੁਣ ਹੌਲੀ ਹੌਲੀ ਕਰਕੇ ਖਤਮ ਹੋ ਰਹੇ, ਗਲਜ ਰਹੇ ਨੇ। ਤੋ ਹਰ ਪ੍ਰਕਾਰ ਦੇ ਵਿਸ਼ਿਆਂ ਵਿੱਚ ਜਿਹੜੀ ਰੱਤ ਹੁੰਦੀ ਨਾ ਪ੍ਰੀਤੀ ਕਰਨ ਨਾਲ, ਆਤ ਭਾਵ ਚਾਰੇ ਤਰਫੋਂ ਤੇਰੇ ਗਲ ਵਿੱਚ ਆ ਕੇ, ਸੋ ਰੱਸੀ ਜਿਹੜੀ ਹੈ ਪਵੇਗੀ, ਫਾਹੀ ਪਵੇਗੀ। ਇਸ ਕਰਕੇ ਮਨ ਏਕ ਨਾ ਚੇਤ ਸਮੂੜ ਮੰਨਾ, ਤੂੰ ਯਾਦ ਕਿਉਂ ਨਹੀਂ ਕਰਦਾ ਪਰਮਾਤਮਾ ਨੂੰ। ਅਥਵਾ ਕਹਿਣ ਤੋਂ ਭਾਵ ਹੈ, ਦੂਜਾ ਪ੍ਰਸ਼ਨ ਸੀ, ਸੰਸਾਰ ਤੋਂ ਕਿਹੜੇ ਪੁਰਸ਼ ਤਰਦੇ ਨੇ? ਸਤਿਗੁਰੂ ਉੱਤਰ ਦਿੰਦਿਆਂ ਫਰਮਾਉਂਦੇ ਆ, ਤੇ ਤੋ ਸਰਵਰੜੈ ਪਹੀਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀ ਆ। ਇਸ ਸਾਧ ਸੰਗਤ ਰੂਪੀ ਸਰੋਵਰ ਵਿੱਚ ਜਿਹਦਾ ਨਿਵਾਸ ਹੋਇਆ, ਉਸ ਪੁਰਸ਼ ਨੇ ਪਾਵਕ ਹੁੰਦਾ ਅਗਨੀ ਵਾਂਗ ਸੜਨ ਵਾਲੇ ਜੋ ਪਦਾਰਥ ਸਨ, ਉਹ ਪਾਣੀ ਵੱਤ ਸ਼ੀਤਲ ਕਰ ਦਿੱਤੇ, ਭਾਵ ਚੰਗੇ ਪਾਸੇ ਲਗਾ ਕੇ ਸੁਖਦਾਈ ਬਣਾ ਦਿੱਤੇ ਨੇ। ਸੋ ਇਸ ਸਤਸੰਗਤ ਰੂਪੀ ਸਰੋਵਰ ਵਿੱਚ ਕੀ ਪੈਦਾ ਕੀਤਾ? ਉੱਤਰ ਦਿੱਤਾ, ਕਹਿੰਦੇ ਪਾਣੀ ਪਾਵਕ ਨਾਮ ਰੂਪੀ ਪਾਣੀ ਅਤੇ ਬ੍ਰਹਮ ਦ੍ਰਿਸ਼ਟੀ ਰੂਪੀ ਬੜਵਾ ਅਗਨੀ ਉਤਪੰਨ ਕੀਤੀ ਹੈ। ਪੰਕਜ ਮੋਹ ਪਗ ਨਹੀਂ ਚੱਲੈ, ਅਮ ਦੇਖਾ ਤਹਿ ਡੂਬਿਆਲੇ। ਸੰਸਾਰ ਪੁਰਸ਼ ਦਾ ਜਿਹੜਾ ਮਨ, ਸੋ ਜਿਸ ਪ੍ਰਕਾਰ ਦੁਬਾਰਾ ਜਿਸ ਪੁਰਸ਼ ਦਾ ਮਨ ਗੁਰਾਂ ਦੇ ਪਗ ਪੰਕਜ ਹੁੰਦਾ, ਚਰਨ ਕਮਲਾਂ ਦੇ ਮੋਹ ਵਿੱਚ ਸਥਿਤ ਹੋਇਆ ਨਾ, ਉਹ ਫਿਰ ਸੰਸਾਰ ਦੀ ਤਰਫ ਨਹੀਂ ਲੱਗਦਾ। ਇੱਥੇ ਮੋਹ ਪ੍ਰੇਮ 'ਚ ਬਦਲ ਜਾਣਾ, ਪੰਜੇ ਹੀ ਬਦਲ ਜਾਂਦੇ ਨੇ, ਕਾਮ ਕਾਮਨਾ 'ਚ ਬਦਲ ਜਾਂਦਾ, ਕ੍ਰੋਧ ਜਿਹੜਾ ਵੀਰ ਰਸ ਵਿੱਚ ਬਦਲ ਜਾਂਦਾ, ਮੋਹ ਪ੍ਰੇਮ ਵਿੱਚ ਬਦਲ ਜਾਂਦਾ, ਲੋਭ ਲਾਲਚ ਹੁੰਦਾ, ਇਹ ਲਾਲਚ ਹੋ ਗੁਣ ਤਾਉ ਚਰੋ, ਹੰਕਾਰ ਜਿਹੜਾ ਅਸ਼ੁੱਧ ਹੁੰਦਾ, ਮੈਂ ਜੀਵ ਹਾਂ ਮੈਂ ਕਰ ਦਿਆਂਗਾ ਜੇ ਮੈਂ ਨਾ ਹੁੰਦਾ, ਇੱਕ ਸ਼ੁੱਧ ਹੰਕਾਰ ਹੁੰਦਾ ਕਿ ਸੋ ਅਹੰ ਬ੍ਰਹਮ ਅਸਮੀ ਜਾਂ ਸੋ ਅਹੰ, ਉਹ ਅਵਸਥਾ 'ਚ ਪਹੁੰਚ ਕੇ ਕਿਹਾ ਜਾਂਦਾ, ਪਹਿਲਾਂ ਨਹੀਂ ਕਹਿਣਾ ਉਹ। ਸਤਸੰਗਤ ਰੂਪੀ ਸਰੋਵਰ ਜੋ ਨਾਮ ਜਲ ਨਾਲ ਭਰਿਆ ਹੋਇਆ, ਸਾਡੇ ਵੇਖਦਿਆਂ ਵੇਖਦਿਆਂ ਉਹਦੇ 'ਚ ਡੁਬਕੀਆਂ ਲਗਾਉਂਦੇ ਨੇ ਸੰਤ ਮਹਾਤਮਾ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਜਿਹੜੇ ਇਨਸਾਨ ਮਨ ਵਿੱਚ ਇੱਕ ਵਾਹਿਗੁਰੂ ਨੂੰ ਚੇਤਦੇ ਆ, ਉਹ ਫਿਰ ਮੂੜਤਾ ਤੇ ਮਨਾ ਹੁੰਦਾ, ਮਨੌਤਤਾ ਨਹੀਂ ਕਰਦਾ, ਬਿਸ ਹੁੰਦਾ ਪ੍ਰਪੰਚ ਨੂੰ, ਹਰੀ ਰੂਪ ਜਾਣ ਕੇ ਰੱਤ ਹੁੰਦਾ ਪ੍ਰੀਤੀ ਕਰਦਾ, ਤੇਰ ਮੇਰ ਦੇ ਗੁਣ ਜਿਹੜੇ ਗਲ ਗਏ ਉਹਦੇ ਭਾਵ ਨਾਸ ਹੋ ਗਏ। ਫਿਰ ਬੇਨਤੀ ਕੀਤੀ ਕਿ ਤਰਨ ਦਾ ਕੋਈ ਸੌਖਾ ਰਾਹ ਦੱਸੋ। ਵਾਹਿਗੁਰੂ ਅੱਗੇ ਕਹਿੰਦੇ ਬੇਨਤੀ ਕਰੋ, ਕਲਯੁੱਗ ਦੇ ਵਿੱਚ ਹੋਰ ਤਾਂ ਕੋਈ ਰਾਹ ਨਹੀਂ ਹੈਗਾ। ਕੀ ਬੇਨਤੀਆਂ ਜੀ? ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ। ਮਹਾਰਾਜ ਨਾ ਤਾਂ ਦੇਖੋ ਜਤੀਆਂ ਜੀ, ਸੱਚੀ ਗੱਲ ਹੈ, ਕਲਯੁੱਗ ਦੇ ਵਿੱਚ ਕਾਮ ਕ੍ਰੋਧ ਤੋਂ ਬਚਣਾ ਬਹੁਤ ਔਖਾ ਜੀ। ਨਾ ਮੈਂ ਸਤੀਆਂ ਸਤਵਾਦੀ ਹਾਂ, ਨਾ ਹੀ ਮੈਂ ਕੋਈ ਪੜਿਆ ਹੋਇਆ ਜ਼ਿਆਦੇ, ਮੈਨੂੰ ਇੰਨਾ ਵੀ ਨਹੀਂ ਪਤਾ, ਕਿਉਂਕਿ ਬੁੱਧੀ ਮੰਦੀ ਹੈ ਨਾ, ਕਲਯੁੱਗ ਵਿੱਚ ਅਸੀਂ ਵਾਲੇ ਪੜ੍ਹੇ ਨਹੀਂ ਹੋਏ। ਮੈਂ ਮੂਰਖ ਦਾ ਮਨੁੱਖਾ ਜਨਮ ਜਿਹੜਾ ਮੁਗਧਾ ਤੋਂ ਭਾਵ ਨਿਸਫਲ ਜਾ ਰਿਹਾ, ਮਹਾਰਾਜ ਜੀ ਕਿਰਪਾ ਕਰੋ ਸਾਨੂੰ ਤਾਰ ਦਿਓ ਜੀ। ਪ੍ਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ। ਤਿੰਨ ਤੇ ਜਿਨ ਦੇ ਥੱਲੇ ਹਲੰਤ ਲੱਗੀ ਹੋਈ, ਅੱਧਾ ਹਾ ਭਾਵ ਭਾਰਾ ਕੀਤਾ, ਤਿੰਨ ਕੀ ਸਰਨਾ ਜਿਨ ਤੂੰ ਨਾ ਹੀ ਵਿਸਰਿਆ, ਇਹ ਇੱਥੇ ਹੀ ਆਉਣਾ, ਰਹਿ ਰਾਹ 'ਚ ਨਹੀਂ ਆਉਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਉਚਾਰਦੇ ਹਨ ਬੇਨਤੀ ਪੂਰਵਕ, ਮੈਂ ਤਿੰਨਾਂ ਦੀ ਕਹਿੰਦੇ ਸ਼ਰਨ ਗ੍ਰਹਿਣ ਕੀਤੀ ਜਿਹਨਾਂ ਗੁਰਮੁਖਾਂ ਨੂੰ ਤੂੰ ਵਿਸਰਦਾ ਨਹੀਂ। ਕਹਿੰਦੇ ਸੌਖਾ ਰਾਹ ਕੀ ਹੈ? ਇਹ ਕਿਸੇ ਮਾਤਾ ਦੀ ਉਮਰ ਬਹੁਤ ਜ਼ਿਆਦਾ ਵੱਡੀ ਹੋ ਗਈ, ਸੋ ਬਾਹਲੀ ਬਜ਼ੁਰਗ ਮਾਤਾ ਮੈਨੂੰ ਕਹਿਣ ਲੱਗੀ ਵੀ ਹੁਣ ਕੋਈ ਸੌਖਾ ਰਾਹ, ਵੀ ਹੁਣ ਨਾ ਕੋਈ ਬੰਦਗੀ ਹੋਣੀ, ਸੋਝੀ ਹੁਣ ਪਈ ਬੁੜੇ ਹੋ ਕੇ। ਮੈਂ ਬੇਨਤੀ ਕੀਤੀ ਅੰਮ੍ਰਿਤ ਛਕਿਆ? ਕਹਿੰਦੇ ਅੰਮ੍ਰਿਤ ਤਾਂ ਛਕਿਆ। ਮੈਂ ਕਿਹਾ ਇਉਂ ਕਰੋ ਮਾਤਾ ਜੀ, ਸੋ ਬੇਨਤੀਆਂ ਕਰੀ ਜਾਓ ਵੀ ਹੁਣ ਤਾਂ ਮਹਾਰਾਜ ਸਾਤੋਂ ਕੁਛ ਨਹੀਂ ਹੋਣਾ, ਪੰਗਤੀਆਂ ਬੜੀ ਜਾਓ। ਸੋ ਜਿਹੜੇ ਮਹਾਤਮਾ ਦੀ ਤੁਸੀਂ ਸੰਗਤ ਕਰਦੇ ਹੋ, ਬਸ ਉਹਨਾਂ 'ਤੇ ਧਿਆਨ ਧਰੋ। ਹੁਣ ਤਾਂ ਨੇੜੇ ਦਾ ਰਸਤਾ ਮਹਾਰਾਜ ਨੇ ਦੱਸਿਆ, ਇਹ ਗੱਲ ਨੂੰ ਸਮਝਣ ਦਾ ਯਤਨ ਕਰੋ ਵੀ ਜਿਨ੍ਹਾਂ ਗੁਰਮੁਖਾਂ ਨੂੰ ਤੂੰ ਭੁੱਲਿਆ ਨਹੀਂ, ਉਹਨਾਂ ਨਾਲ ਹੀ ਕੋਲ ਜਾ ਕੇ ਬਹਿ ਜਾਓ। ਮਹਾਂਪੁਰਖ ਆਪੇ ਤਾਰ ਲੈਣਗੇ ਆਪਾਂ ਨੂੰ। ਸਤਿਗੁਰੂ ਕਿਰਪਾ ਕਰਨ, ਪੜ੍ਹੀ ਹੋਈ ਬਾਣੀ ਸਾਡੇ ਹਿਰਦੇ 'ਚ ਵਸੇ, ਬਾਣੀ ਦਾ ਭਾਵ ਸਾਡੇ ਹਿਰਦੇ 'ਚ ਵਸੇ, ਸਤਿਗੁਰੂ ਜੀ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਕਰਨ। ਵਾਹਿਗੁਰੂ 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 ਤੇਰਾ ਕੀਤਾ ਜਾਤੋ ਨਾਹੀਂ
ਮੈਨੂੰ ਜੋਗ ਕੀਤੋ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ।